गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत सचखंड यात्रा आप जी ने पढ़ के सरवण करा रहे सी, आओ उस दाखिरला भाग सरवण करने की कोशिश करिए जी। हुण वो वेला आया जिसनू संसारी विछोड़ा आखते हैं, पर संसारियां दे विछोड़े विच तां मेल दा ना नहीं रहिंदा, पर यह विछोड़ा कुछ दैवी ढंग दा है सी। इस विछोड़े दे हो गया भी मेल विच फर्क नहीं पैंदा, सुरत दूर नहीं आउंदी, पर किरत दे बने हुए शरीर दा मानो एक गिलाफ जिहा उस अपौतक रूप दे उत्ते चढ़ जांदा है, पर वह मेल विच फर्क नहीं पाउंदा। जिकर किसे जग दे दीवे दे उदाले शीशे दा गिलाफ रख देईदा है, जेड़ा उस दे चानणे नू किसे प्रकार रोकदा नहीं है, पर हाँ एक पर्दा जिहा जरूर लाड़ दे उदाले हो जांदा है। भावें यह पर्दा साड़ी समझ विच तां नाम मात्र ही है, पर जिन्हां प्रेमियां नू इस विछोड़े दा सल सहना पैंदा है उही इस दी पीड़ा नू ठीक समझदे हन। आश्चर्य दी गल है कि ना तां मेल विच फर्क आउणा, ना सरूप भुलणा, ना प्यार कटना, ना विथ पैणी, फिर विछोड़ा। पर इस दी यथार्थ समझ औखेरी है। इस बिरहे दी पीड़ा नू उसे सच्चे प्रेम पुतले महापुरख ने आप ही इस प्रकार वर्णन किया है। तिन प्रभ जब आयस मोय दिया, तब हम जन्म कलू में लिया, चित न पयो हमरो आवन के, चुभी रही सुरत प्रभ चरणन में, ज्यों ज्यों प्रभ हमको समझायो, इन कह के ए लोक पठायो। गल की प्यारे पिता दे निवाजे होए, होमे दा पूर्ण अभाव कर चुके होए, पर उपकारी दे अवतार श्री दिव स्वरूप महात्मा आग्या अनुसार आनंद रूपी महल विचों नगरी विच आए। सारी संत मंडली अदब वास्ते नाल आई, की देखदे हाँ कि एक अत मनोहर पुष्प विमान पिया है जिसका नाम हुक्म करके सद्दे हैं। इस विच ए शक्ति है कि आत्मक शरीरां नू विच बिठा के बिना कुछ वक्त खर्च कीते दे फुरने हुंदे सारी फुरी हुई जगह ते पहुँचा देंदा है। इस दी रचना भी अपौतक है। इस दे चुकण वाले चार देवते प्रकाश रूप हैं जिन्हां नू सबर शुक्र भाणा ते रजा करके सद्दे हैं। जां ओ दैवी महात्मा जो पिता दा हुक्म पा के जगत दे दुख दूर करन निमित ऐसे सुख स्थान तो दुखां सुखां दे भागी होण लई उस पुष्प विमान पर विराजिया, तद सारे महात्मा ने जो संसार दे आरंभ तो अज तक होए सन, और सारे संतां साधां फकीरां ने जो उस अपौतक और निराकार शहर दे वासी सन, बड़े प्रेम नाल सिर निवाए, फिर बड़े अदब ते शरदा नाल वाहिगुरू दे प्रेम विच बड़े भरे जाके ए गावे। कोट मिशन अवतार संकट जटा तार, चाहे तुझे दयार मन तन रुच अपार, अपार अगम गोविंद ठाकर सगल पूरक प्रभ तनी, सुर सिद्ध गण गंधर्व ते आवे जक किनर गुण पनी, कोट इंद्र अनेक देवा जपत स्वामी जय जयकार, अनाथ नाथ दयाल नानक साध संगत मिल उधार, कोट देवी जाको सेवे लक्ष्मी अनक भांत, गुपत प्रगट जाको सेवे लक्ष्मी अनक भांत, नक्षत्र ससियर सूर ते आवे बसुत गगना गावे, सगल खाणी सगल बाणी सदा सदा ते आवे, सिमरत पुराण चतुर वेद खट शास्त्र जाको जपात, पतत पावन भगत वछल नानक मिलिए संग साथ, भजस्तुयंग रहाओ अगाद ब्याद नासंग, प्रियंग परम उपासनंग, त्रिकाल लोक मान है सदैव पुरख प्रधान है, बतस्तुयंग रहाओ कृपाल दयाल करम है अगंज भंज परम है, त्रिकाल लोकपाल हैं सदैव सर्व दयाल है, जपस्तुयंग रहाओ महान मोन मान है प्रेव परम प्रधान है, पुराण प्रेत नासनंग सदैव सर्व पासनंग, प्रचंड अखंड मंडली उदंड राजसोबली, जगंत ज्योत ज्वाल का जलंत दीप माल का। हुण ओ पुष्प विमान हेठां नू तुरिया, करोड़ां देवते संत महात्मा पूरन पुरख पतारां बनी खड़ोते देखदे सन। ਸਭ ਦੇ ਹਿਰਦੇ ਸ਼ਰਧਾ ਅਤੇ ਅਦਬ ਨਾਲ ਭਰੇ ਹੋਏ ਸਨ। ਚਾਰ ਚੁਫੇਰਿਓਂ ਨਮਸਕਾਰਾਂ ਹੋ ਰਹੀਆਂ ਸਨ ਔਰ ਜੈ ਜੈ ਦੇ ਸ਼ਬਦ ਅਤੇ ਪੁਸ਼ਪਾਂ ਦੀ ਵਰਖਾ ਹੋ ਰਹੀ ਸੀ। ਜੈਦੇਵ ਸ਼ਬਦ ਪੁਕਾਰ ਰਹੀ ਸਭ ਫੂਲ ਫੂਲ ਅੰਡਾ ਰਹੀ। ਜਦ ਇਹ ਵਿਬਾਣ ਉਸ ਸ਼ਹਿਰ ਥੀ ਚਲਾ ਗਿਆ ਤਦ ਦੇਵ ਦ੍ਰਿਸ਼ਟੀ ਦੇ ਲੋਕ ਆਪੋ ਵਿੱਚ ਗੱਲਾਂ ਕਰ ਰਹੇ ਸਨ ਕਿ ਅੱਜ ਕੈਸਾ ਅਚਰਜ ਸਮਾਂ ਬੱਜਾ ਹੈ। ਦੇਖੋ ਦੁਨੀਆਂ ਵਿੱਚ ਜਾ ਕੇ ਕੋਈ ਮਹਾਤਮਾ ਅਹੰਤਾ ਆਦਿ ਗੱਲਾਂ ਤੋਂ ਬਚ ਕੇ ਨਹੀਂ ਆਇਆ। ਜੋ ਜੋ ਗਿਆ ਸੋ ਪ੍ਰਕਿਰਤੀ ਦੇ ਸਰੀਰ ਹੋਣੇ ਕਰਕੇ ਜਾਂ ਤਾਂ ਕਰਤਾਰ ਨੂੰ ਵਿਸਾਰ ਕੇ ਆਪਣਾ ਆਪ ਪੁਜਾਉਣ ਲੱਗ ਪਿਆ ਜਾਂ ਰੱਬ ਦੇ ਨਾਮ ਨਾਲ ਆਪਣਾ ਆਪ ਜਪਾਇਆ ਅਤੇ ਕਈਆਂ ਨੇ ਕੇਵਲ ਆਪ ਨੂੰ ਹੀ ਪੁਜਾਇਆ ਹੈ। ਪਰ ਇਹ ਸਰੂਪ ਅਤਿ ਪਵਿੱਤਰ ਅਤੇ ਦ੍ਰਿੜ ਵਿਸ਼ਵਾਸੀ ਨਿਕਲਿਆ ਹੈ ਕਿ ਜਿਸ ਨੇ ਸਾਈ ਨਾਲ ਅਭੇਦ ਹੁੰਦਿਆਂ ਹੋਇਆਂ ਨੌਂ ਜਾਮੇ ਧਾਰ ਕੇ 200 ਦੇ ਲਗਭਗ ਵਰੇ ਸੰਸਾਰ ਦੇ ਤਿਲਕਾ ਦੇਣ ਵਾਲੇ ਮੈਦਾਨ ਵਿੱਚ ਧਰਮ ਦੀ ਧਵੱਜਾ ਚੁਲਾਈ ਔਰ ਹਰ ਵੇਲੇ ਆਪਣੇ ਆਪ ਦਾ ਅਭਾਵ ਅਤੇ ਕਰਤਾਰ ਦੀ ਪੂਜਾ ਦੇ ਦਰਣਾਵਣ ਦਾ ਨਿਯਮ ਫੈਲਾਏ। ਹੁਣ ਦਾ ਫੜੀਆ ਨਾਨਕ ਜਾਣ, ਨਾ ਹਉ ਨਾ ਮੈਂ ਜੂਨੀ ਪਾਣ। ਜਿਤਨੀ ਸੋਭਾ ਕਰਤਾਰ ਦੇ ਹਜ਼ੂਰ ਇਹਨਾਂ ਨੂੰ ਹੋਵੇ ਥੋੜ੍ਹੀ ਹੈ। ਪੁੱਤਰ ਹੋਣ ਦੀ ਵਡਿਆਈ ਜਿਸ ਦਾ ਤਾਤਪਰੇ ਐਸੀ ਸਮੀਪਤਾ ਹੈ ਕਿ ਜਿਸ ਵਿੱਚੋਂ ਵਿਥ ਨਾ ਹੋਵੇ, ਸਭ ਤੋਂ ਸ੍ਰੇਸ਼ਟ ਹੈ। ਜੋ ਇਹਨਾਂ ਦੇ ਸਰੂਪ ਵਿੱਚ ਘਟੀ ਹੈ, ਇਹ ਦਸਵਾਂ ਜਾਮਾ ਅਤ ਕਸ਼ਟਾਂ ਦੇ ਸਾਹਮਣੇ ਜਾ ਰਿਹਾ ਹੈ। ਸਭ ਪ੍ਰਕਾਰ ਦੇ ਸਰੀਰਕ ਔਖ ਇਸ ਜਾਮੇ ਦੇ ਸਾਹਮਣੇ ਬਲ ਧਾਰ ਕੇ ਆਉਣਗੇ ਔਰ ਕਰੜੇ ਹੋ ਕੇ ਅੜਨਗੇ, ਪਰ ਛੇਕੜ ਟੁੱਟ ਜਾਣਗੇ ਔਰ ਸੰਸਾਰ ਵਿੱਚ ਨੌਂ ਜਾਮਿਆਂ ਵਿਖੇ ਹੋ ਕੇ ਤਿਆਰ ਕੀਤੇ ਹੋਏ ਬਗੀਚੇ ਦੀ ਰੱਖਿਆ ਕਰਕੇ ਉਸਨੂੰ ਅਟਲਤਾ ਦਾ ਦਾਨ ਬਖਸ਼ਦੇ ਹੋਏ ਅਡੋਲ ਰਹਿਣਗੇ। ਇਸ ਵੇਲੇ ਬਹੁਤ ਸਾਰੇ ਮਹਾਤਮਾ ਜੋ ਪਹਿਲੇ ਨਵਾਂ ਜਾਮਿਆਂ ਦੇ ਨਾਲ ਸੰਸਾਰ ਵਿੱਚ ਵੇਲੇ ਸਵੇਲੇ ਜਾਂਦੇ ਅਤੇ ਸੇਵਾ ਕਰਦੇ ਰਹੇ ਸਨ, ਹੁਣ ਵੀ ਪੁਸ਼ਪ ਵਿਬਾਣ ਦੇ ਨਾਲ ਨਾਲ ਗਏ। ਕਈ ਅੱਗੇ ਜਾ ਚੁੱਕੇ ਸਨ ਔਰ ਕਈ ਪਿੱਛੋਂ ਵੀ ਗਏ, ਜਿਨ੍ਹਾਂ ਨੇ ਕਿ ਸੰਸਾਰ ਵਿੱਚ ਉਹਨਾਂ ਦੀ ਸੇਵਾ ਵਿਖੇ ਪਰਉਪਕਾਰ ਨਿਮਿਤ ਕਸ਼ਟ ਸਹਾਰਨੇ ਸਨ। ਇਹ ਪੁਸ਼ਪ ਵਿਬਾਣ ਮਾਤ ਲੋਕ ਵਿੱਚ ਪਹੁੰਚ ਕੇ ਹੇਮਕੁੰਟ ਸਪਤ ਸਰਿੰਗ ਵਾਲੇ ਟਿਕਾਣੇ 'ਤੇ ਗਿਆ। ਉੱਥੋਂ ਦੇ ਮਹਾਤਮਾ ਲੋਕ ਬੜੇ ਅਦਬ ਅਤੇ ਪਿਆਰ ਨਾਲ ਦੰਡੋਤ ਕਰਕੇ ਨਾਲ ਉਹ ਟੁਰੇ। ਫਿਰ ਪੁਸ਼ਪ ਵਿਮਾਨ ਹਿੰਦੁਸਤਾਨ ਦੇਸ਼ ਦੇ ਪਟਨੇ ਨਾਮੇ ਸ਼ਹਿਰ ਵਿੱਚ ਪਹੁੰਚਾ। ਇੱਥੇ ਇੱਕ ਸੁੰਦਰ ਮੰਦਿਰ ਵਿੱਚ ਸ੍ਰੀ ਮਾਤਾ ਗੁਜਰੀ ਜੀ ਨਾਮ ਕਰਕੇ ਇੱਕ ਮਹਾਨ ਪਵਿੱਤਰ ਸਾਈਂ ਵਿੱਚ ਜੁੜੇ ਮਨ ਵਾਲੀ ਮਾਤਾ ਜੀ ਬਿਰਾਜਮਾਨ ਸੇ। ਤਾਤ ਮਾਤਮ ਔਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ। ਆਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਜੀ ਸਨ। ਗੁਰੂ ਸਾਹਿਬ ਜੀ ਤਾਂ ਆਸਾਮ ਦੇਸ਼ ਨੂੰ ਗਏ ਹੋਏ ਸਨ ਅਤੇ ਇਹਨਾਂ ਪਵਿੱਤਰ ਆਤਮਾ ਜੀ ਨੂੰ ਇਸ ਸ਼ਹਿਰ ਵਿੱਚ ਇਸ ਦੈਵੀ ਮਹਾਤਮਾ ਦੇ ਆਗਮਨ ਲਈ ਛੱਡ ਗਏ ਹੋਏ ਸਨ। ਜਦੋਂ ਕਿ ਇਹ ਪੁਸ਼ਪ ਵਿਬਾਣ ਇਸ ਮਹਿਲ ਪਹੁੰਚਾ ਤਦੋਂ ਸੰਸਾਰ ਵਿੱਚ ਆਉਣ 'ਤੇ ਇਹਨਾਂ ਦੇ ਤੇਜ ਦਾ ਝਲਕਾ ਸਾਰੇ ਪਹੁੰਚ ਵਾਲੇ ਸੰਤ ਮਹਾਤਮਾ ਨੂੰ ਐਸਾ ਪਿਆ ਕਿ ਉਸ ਵੇਲੇ ਦੈਵੀ ਸ਼ਕਤੀਆਂ ਨਾਲ ਆਪਣੇ ਆਤਮਕ ਸਰੂਪਾਂ ਵਿੱਚ ਉੱਥੇ ਪਹੁੰਚੇ ਅਤੇ ਸਭ ਨੇ ਚਰਨਾਂ ਪੁਰ ਮੱਥਾ ਟੇਕ ਕੇ ਇਹ ਉਸਤੁਤੀ ਗਾਵੀ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਪਨਾ। ਇਸ ਪ੍ਰਕਾਰ ਮਨੋਹਰ ਸੁਰ ਵਿੱਚ ਸ਼ਬਦ ਗਾਉਂ ਕੇ ਪ੍ਰਸੰਨ ਕਰਨ ਲੱਗੇ ਕਿ ਆਪ ਦੇ ਸੰਸਾਰ ਵਿੱਚ ਆਉਣ ਦਾ ਕਾਰਨ ਕੀ ਹੋਇਆ। ਆਪ ਦੇ ਤੇਜ ਨੂੰ ਧਰਤੀ ਚੱਲ ਨਹੀਂ ਸਕੀ, ਅਚੰਭਾ ਹੋ ਕੇ ਐਡਾ ਭਾਰੀ ਅਵਤਾਰ ਕਿਸ ਨਿਮਿਤ ਪ੍ਰਗਟਿਆ ਹੈ। ਦਾਸ ਚਰਨ ਧੂੜ ਪ੍ਰਾਪਤ ਕਰਨ ਲਈ ਹਾਜ਼ਰ ਹੋਏ ਹਨ। ਤਦ ਸ੍ਰੀ ਦੁਸ਼ਟ ਦਮਨ ਮਹਾਤਮਾ ਜੀ ਨੇ ਜੋ ਉੱਤਰ ਦਿੱਤਾ ਉਹ ਐਵੇਂ ਆਪਣਾ ਅਰਥ ਭਾਵ ਦੱਸਦਾ ਹੈ। ਚੋਪਈ ਇਹ ਕਾਰਨ ਪ੍ਰਮੋਹੇ ਪਠਾਇਓ, ਤਬ ਮੈਂ ਜਗਤ ਜਨਮ ਤਰ ਆਇਓ। ਜਿਮ ਤਿਨ ਕਹੀ ਤਿਨੈ ਤਿਮ ਕਹਿਓ, ਔਰ ਕਿਸੂ ਤੇ ਬੈਰ ਨਾ ਗਏ ਹੋ। ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਮੋਹ ਕੋ ਦਾਸ ਤਵਨ ਕਾ ਜਾਨੋ, ਯਾ ਮੈਂ ਭੇਦ ਨਰੰਚ ਪਛਾਨੋ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਜੋ ਪ੍ਰਭ ਜਗਤ ਕਹਾਂ ਸੋ ਕਹਿ ਹੋ, ਮ੍ਰਿਤ ਲੋਕ ਤੇ ਮੋਹ ਨਾ ਗਏ ਹੋ। ਨਰਾਜ ਛੰਦ ਕਹਿਓ ਪ੍ਰਭ ਸੋ ਭਾਖ ਹੋ, ਕਿਸੂ ਨਾ ਕਾਨ ਰਾਖ ਹੋ, ਕਿਸੂ ਨਾ ਭੇਖ ਭੀਜ ਹੋ। ਅਲੇਖ ਬੀਜ ਬੀਜ ਹੋ, ਪਖਾਣ ਪੂਜ ਹੋ ਨਹੀਂ, ਨਾ ਭੇਖ ਪੀਜ ਹੋ ਕਹੀਂ। ਅਨੰਤ ਨਾਮ ਗਾਏ ਹੋ, ਪਰਮ ਪੁਰਖ ਪਾਏ ਹੋ। ਚੋਪਈ ਜਿਨ ਜਿਨ ਨਾਮ ਤਿਆਰੋ ਤਿਆਇਆ, ਦੁੱਖ ਪਾਪ ਤੇ ਨਿਕਟ ਨਾ ਆਇਆ। ਜੇ ਜੇ ਅਵਰ ਧਿਆਨ ਕੋ ਤਰਹੀਂ, ਬਹਿਸ ਬਹਿਸ ਬਾਦਨ ਤੇ ਮਰਹੀਂ, ਹਮ ਏਕਾ ਜਗਤ ਮੂੰ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕੜ ਪਛਾਰੋ, ਯਹੀ ਕਾਜ ਧਰਾਂ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ, ਜੇ ਜੇ ਭਏ ਪਹਿਲ ਅਵਤਾਰਾ, ਆਪ ਆਪ ਤਿਨ ਜਾਪ ਉਚਾਰਾ, ਪ੍ਰਭ ਦੋਖੀ ਕੋਇ ਨ ਬਿਦਾਰਾ, ਧਰਮ ਕਰਮ ਕੋ ਰਾਹੂ ਨ ਡਾਰਾ, ਜੋ ਜੋ ਗੌਸ ਅੰਬਿਆ ਪਏ, ਮੈਂ ਕਰਤ ਜਗਤ ਤੇ ਗਏ, ਮਹਾਂਪੁਰਖ ਕਾਹੂ ਨ ਪਛਾਨਾ, ਕਰਮ ਧਰਮ ਕੋ ਕਛੂ ਨ ਜਾਣਾ, ਔਰਨ ਕੀ ਆਸਾ ਕਿਛ ਨਾਹੀ, ਏਕ ਆਸ ਤਰੋਂ ਮਨ ਮਾਹੀ, ਆਨ ਆਸ ਉਪਜਤ ਕਛ ਨਾਹੀ, ਵਾਕੀ ਆਸ ਧਰੋਂ ਮਨ ਮਾਹੀ, ਇਹ ਕਾਰਨ ਪ੍ਰਭ ਹਮੈ ਬਣਾਇਓ, ਭੇਦ ਭਾਖੇ ਲੋਕ ਪਠਾਇਓ, ਜੋ ਤਿਨ ਕਹਾ ਸੋ ਸਬਨ ਉਚਰੋਂ, ਡਿੰਪ ਵਿੰਪ ਕਛ ਨੈਕ ਨਾ ਕਰੋ, ਸਵਾਂਗਨ ਮੈਂ ਪਰਮੇਸ਼ਰ ਨਾਹੀ, ਖੋਜ ਫਿਰੈ ਸਭ ਹੀ ਕੋ ਨਾਹੀ, ਆਪਣੇ ਮਨ ਕਰ ਮੋਹ ਜਹਾਨਾ, ਪਾਰ ਬ੍ਰਹਮ ਕੋ ਤਿਨੀ ਪਛਾਨਾ। ਦੋਹਰਾ, ਭੇਖ ਦਿਖਾਇਓ ਜਗਤ ਕੋ, ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ, ਬਾਸ ਨਰਕ ਮੋਲੀਨ। ਕਬਿਓ ਬਾਚ ਰੋਹਿਰ, ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹਿਹੋ ਜਗ ਮਾਹੇ, ਜੋ ਤੈਂ ਪ੍ਰਭ ਕੋ ਧਿਆਏ ਹੈ, ਅਨ ਸੁਰਖ ਕੋ ਜਾਏ। ਇਹ ਉੱਤਰ ਸੁਣ ਕੇ ਸਭ ਨੇ ਨਮਸਕਾਰ ਕੀਤੀ ਅਰ ਕਿਹਾ ਕਿ ਧੰਨਵਾਦ ਧੰਨ, ਅਰ ਡੰਡੋਤ ਕਰਕੇ ਸਭ ਆਪਣੇ ਆਤਮ ਸਰੂਪਾਂ ਵਿੱਚ ਮਨੋ ਵਿਦਾ ਹੋ ਗਏ। ਪਲਕੋਂ ਮਗਰੋਂ ਸਾਰੇ ਮੰਦਰ ਵਿੱਚ ਇਹ ਮੰਗਲ ਸਮਾਚਾਰ ਪ੍ਰਗਟ ਪਿਆ ਕਿ ਇੱਕ ਅਸਚਰਜ ਬਾਲਕ ਗੁਰੂ ਸਾਹਿਬ ਦੇ ਗ੍ਰਹਿ ਜਨਮਿਆ ਹੈ, ਔਰ ਅਚੰਬੇ ਵਾਲੇ ਕੌਤਕ ਹੋਏ ਹਨ। ਪਹਿਲੇ ਤਾਂ ਐਸਾ ਪ੍ਰਕਾਸ਼ ਹੋਇਆ ਹੈ ਕਿ ਮਾਨੋ ਹਜ਼ਾਰਾਂ ਬਿਜਲੀਆਂ ਲਿਸ਼ਕਦੀਆਂ ਹਨ, ਫਿਰ ਸੁਰੀਲੀਆਂ ਅਤੇ ਦੈਵੀ ਸੁਰਾਂ ਵਿੱਚ ਸ਼ਬਦ ਸੁਣੇ ਗਏ, ਔਰ ਜੈ ਜੈ ਸ਼ਬਦ ਹੋਇਆ, ਫਿਰ ਗੱਲਾਂ ਦੀ ਅਤੇ ਪ੍ਰਸੰਨਤਾ ਦੇ ਹਾਸੇ ਦੀ ਆਵਾਜ਼ ਆਈ, ਪਰ ਸਮਝ ਕੁਝ ਨਹੀਂ ਪਿਆ। ਬਾਲਕ ਦਾ ਰੂਪ ਚੰਦ ਨੂੰ ਮਾਤ ਕਰਦਾ ਹੈ, ਰੋਇਆ ਤੱਕ ਨਹੀਂ, ਹੰਸੂ ਹੰਸੂ ਪਿਆ ਕਰਦਾ ਹੈ। ਮਾਤਾ ਵੀ ਬੜੀ ਪ੍ਰਸੰਨ ਹੈ, ਸਗੋਂ ਉਹਨਾਂ ਨੂੰ ਤਾਂ ਕੋਈ ਦਿਵ ਦਰਸ਼ਨ ਵੀ ਹੋਏ ਹਨ, ਜਿਨ੍ਹਾਂ ਦਾ ਵੇਰਵਾ ਉਹ ਦੱਸ ਨਹੀਂ ਸਕਦੇ। ਇਸ ਪ੍ਰਕਾਰ ਦੇ ਮੰਗਲਾਚਾਰ ਦੀ ਖਬਰ ਸਾਰੇ ਤੁੰਮ ਗਈ। ਹੁਣ ਅਸਾਂ ਵੀ ਘਰ ਮੁੜਨ ਵੱਲ ਰੁੱਖ ਕੀਤਾ ਤਾਂ ਚਾਰ ਚੁਫੇਰੇ ਹਨੇਰਾ ਕੁੱਪ ਛਾਇਆ ਹੋਇਆ ਸੀ, ਔਰ ਹੱਥ ਪਸਰਿਆ ਲੱਭਦਾ ਨਹੀਂ ਸੀ। ਜੀ ਘਬਰਾ ਗਿਆ, ਸੁਪਨੇ ਉਬੀ ਪਈ, ਗਇਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ, ਖੋਜੋ ਤਾਂ ਕੇ ਚਰਨ ਕਹੋ ਕਤ ਪਾਈਏ, ਹਰ ਹਾਂ ਸੋਈ ਜਤਨ ਬਤਾਏ, ਸਖੀ ਪ੍ਰਿਓ ਪਾਈਏ। ਇਸ ਹਾਲ ਵਿੱਚ ਗੁਰੂ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਕਿਰਪਾ ਕਰਕੇ ਆਪ ਰਸਤਾ ਦੱਸੋ। ਇੰਨੇ ਵਿੱਚੋਂ ਇੱਕ ਚਾਨਣ ਦੀ ਧਾਰੀ ਦਿਸੀ, ਜਾਂ ਇਸ ਦੀ ਸਿਹਤ 'ਤੇ ਤੁਰੇ ਤਾਂ ਆਸਾਮ ਦੇਸ਼ ਵਿੱਚ ਪਹੁੰਚੇ, ਜਿੱਥੇ ਸਾਧ ਸੰਗਤ ਦਾ ਦੀਵਾਨ ਲੱਗਾ ਹੋਇਆ ਸੀ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਸਮਾਧ ਸਥਿਤ ਹੋ ਰਹੇ ਸਨ, ਔਰ ਰਾਗੀ ਸਿੱਖ ਆਸਾ ਦੀ ਵਾਰ ਲਾ ਰਹੇ ਸਨ। ਇਸ ਵੇਲੇ ਗੁਰੂ ਸਾਹਿਬ ਜੀ ਹੱਸ ਪਏ, ਜਿਸ ਆਸੇ ਨੂੰ ਦੇਖ ਕੇ ਸਾਰੇ ਸਿੱਖ ਅਸਚਰਜ ਰਹਿ ਗਏ, ਔਰ ਇੱਕ ਪ੍ਰੇਮੀ ਨੇ ਐਸੀ ਨਿਮਰਤਾ ਨਾਲ ਹੱਥ ਜੋੜੇ ਕਿ ਜਿਸ ਤੋਂ ਗੁਰੂ ਸਾਹਿਬ ਜੀ ਸਮਝ ਗਏ ਕਿ ਇਹ ਸਾਡੇ ਹਾਸੇ ਦਾ ਕਾਰਨ ਪੁੱਛਦਾ ਹੈ। ਤਦ ਕਰੁਣਾਨਿਤ ਗੁਰੂ ਜੀ ਨੇ ਕਿਹਾ, ਭਾਈ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਦੇ ਚਲਤ ਵੱਡੇ ਅਸਚਰਜ ਹਨ। ਹੁਣ ਸੰਸਾਰ ਦੀ ਰੱਖਿਆ ਕਰਨ ਲਈ ਦਸਵਾਂ ਜਾਮਾ ਪ੍ਰਗਟ ਹੋਇਆ ਹੈ। ਤਦ ਇੱਕ ਸਿੱਖ ਨੇ ਹੱਥ ਬੰਨ ਕੇ ਕਿਹਾ, ਮਹਾਰਾਜ, ਨੌਵਾਂ ਜਾਮਾ ਤਾਂ ਆਪ ਪਰ ਤੱਕ ਬੈਠੇ ਹੋ, ਪਰ ਫਿਰ ਦਸਵੇਂ ਜਾਮੇ ਦਾ ਕੀ ਤਾਤਪਰਿਆ? ਗੁਰੂ ਜੀ, ਸੱਚ ਹੈ, ਪਰ ਇਸ ਖੇਡ ਦੀ ਸਮਝ ਖੇਡਣ ਵਾਲੇ ਨੂੰ ਹੈ। ਹਾਂ, ਇੱਕ ਔਰ ਤੁਸੀਂ ਸਮਝ ਸਕਦੇ ਹੋ ਕਿ ਉਹ ਜੋਤ ਜੋ ਨਵਾਂ ਜਾਨਵਿਆਂ ਵਿੱਚ ਜਗਤ ਦਾ ਉਧਾਰ ਕਰਦੀ ਰਹੀ ਹੈ, ਉਸੇ ਜੋਤ ਨੂੰ ਦਸਵੇਂ ਜਾਮੇ ਵਿੱਚ ਪ੍ਰਵੇਸ਼ ਕਰਕੇ ਕੰਮ ਕਰਨੇ ਦੀ ਆਗਿਆ ਹੋਈ ਹੈ, ਔਰ ਜਾਮੇ ਦਾ ਅਵਤਾਰ ਅੱਜ ਹੋ ਗਿਆ ਹੈ। ਇੱਕ ਸਿੱਖ, ਸੱਚੇ ਪਾਤਸ਼ਾਹ, ਸਾਡੀ ਸਮਝ ਕੰਮ ਨਹੀਂ ਕਰਦੀ, ਕੀ ਆਪ ਸਾਨੂੰ ਛੱਡ ਜਾਓਗੇ? ਗੁਰੂ ਜੀ, ਨਹੀਂ ਭਾਈ, ਅਜੇ ਸਮਾਂ ਨਹੀਂ ਆਇਆ, ਪਰ ਜਦ ਅਸੀਂ ਇਹ ਜਾਮਾ ਤਿਆਗ ਦਿਆਂਗੇ ਤਦ ਗੁਰੂ ਨਾਨਕ ਦੇਵ ਜੀ ਦੀ ਜੋਤ ਉਸ ਜਾਮੇ ਵਿੱਚ ਕੰਮ ਕਰੇਗੀ ਜੋ ਪਟਨਾ ਵਿੱਚ ਅਵਤਾਰੀ ਹੋਇਆ ਹੈ। ਇੱਕ ਸਿੱਖ, ਸਾਡੀ ਅਕਲ ਠੁੱਲੀ ਹੈ, ਮਹਾਰਾਜ ਆਪ ਦੀ ਜੋਤ ਹੋਰ ਜਾਮਾ ਵਟਾਏਗੀ, ਅਤੇ ਜੋ ਜਾਮਾ ਅੱਜ प्रगटिया है वह अवतार नहीं है। गुरु जी, भाई सिखो, एक दीवे नाल दीवे जगाण वाली गल है। वह जामा भी अवतारी है और गुरु नानक की जोत तो खाली भी नहीं, पर असी अजे इस रूप नू छड़ के उस विच प्रवेश कुछ काल ठहर के करांगे। इस वेले पंचार निज दे रहण वाले सिख सोच विच पै गए कि सतगुर क्यों सारी रात समाध स्थित रहे, आसन तो उठे ही नहीं। खबरे आत्मक दुनिया विच अज रात की हुंदा रहा है। इन्हां दी लीला नू एहो ही जाण, आपे हर एक रंग है, आपे बहुरंगी, जो तिस पावे नानका साई गल चंगी, साध की शोभा साध बने। फिर एक सिख ने सोच सोच के कहा कि महाराज जी, आप दे ग्रह साहिबजादे होए हैं। गुरु जी, हाँ, अगमी मर्द प्रगटिया है, वह प्रगट्यो मर्द अगमड़ा वरयाम अकेला। हुण मेरे चार चुफेरे फिर हनेरा आ गया, ऐसा हनेरा कि जिसनू कोर अंधार आखते हैं। किथे वो मंदिर ते संगतां भजन ते सिमरन किथे मैं पहुंचे, जिथे डाढ़े रोण पिटण की आवाज़ आवे, मानो किसी देश उत्ते डाढ़िया बुलावं पईआं होईआं उन्हां नू दुख देंदियां हन, और उस देश दे आदमी तीवियां ते बच्चे दिल पाड़ पाड़ के आहां मारदे ते कुरलाउंदे हन। इस डरावनी दशा विच काबर के मैं अखां पटण लगा तां फिर प्रकाश होया, और की डिठा कि तत्ती रेतपुर मच्छी वांगू एक भारी देश भारत वर्ष नाम लुछ रहा है, जिस दी शांत लई एक भारी उपबन यानी श्री गुरु नानक देव जी दे सत धर्म दी वाड़ी शीतल फुहारियां ते ठंडी छां वाले बिरछां नाल प्रफुल्लत तैयार हो रहा, और आकाश विच महात्मा दे झुंड अमृत दी बरखा करदे हन और आखदे हन, पटना शहर विखे शहर विखे पौ लैओ कि पटना शहर विखे। जां मैं इन्हां दे पछाण लई अखां उगाड़ियां तां सचमुच मेरी निंद्रा खुल गई, और मैं की डिठा सारे हर मंदर विच हेठां उत्ते संगत जुड़ रही है, और रागी सिंह प्यारी सुर नाल गाँव रहे हैं। मुरपत पुरब की अस पयाना, भांत भांत के तीरथ नाना, जब ही जात त्रिवेणी पए उन दान दिन करत बिते, तही प्रकाश हमारा पयो पटना शहर विखे पौ लयो, मदर देश हम को ले आए भांत भांत दयन दुलराए, कीनी अनक भांत तन रक्षा दीनी भांत भांत की शिक्षा। हुण मैनू पता लगा कि अज श्री गुरु गोबिंद सिंह जी कलगीधर दे अवतार धारण का दिन है। मैं जो दर्शन डिठा मैनू एडी खुशी बख्श गया कि जिसका पारा वार नहीं। इस खुशी नू सारे भरावां नाल वंडण छकण की सोच ते मैं सारा समाचार लेखनी यानी कलम की कृपा ते कागतां की सहनशीलता द्वारा आप दी दृष्टि गोचर कर देता है। छेकड़े अरदास है कि गुरु गोबिंद सिंह जी दे सिंह ते प्यारियां नू उन्हां दी हेठ लिखी असी सदा सदा निहाल करदी रहे। जो ताके मार्ग में आए ते कभू ने पाप संताए, जो जो पंथ तवन के परे ताप पाप तिनके सब हरे, दुख भूख कभू न संताए जाल काल के बीच न आए। वाहिगुरु जी का खालसा, वाहिगुरु जी की फतेह।